ਸੱਚੀ ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਬਾਣੀ ਕੀ ਹੈ? ਇਹ ਸੱਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸੱਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਬੰਦਗੀ ਫਜ਼ੂਲ ਤੇਰੀ ਬੰਦਿਆ, ਕੀਤੀ ਬੰਦਗੀ ਫਜ਼ੂਲ ਤੇਰੀ ਬੰਦਿਆ, ਇਹ ਭਾਵੇਂ ਲੱਖ ਵਾਰ ਕਰੇ ਕਿ ਨਾ ਆਪਣੇ ਸਰੀਰ ਵਾਂਗੂ ਸੱਜਣਾ ਦੂਜਿਆਂ ਨੂੰ ਪਿਆਰ ਕਰੇ, ਦੂਜਿਆਂ ਨੂੰ ਪਿਆਰ ਕਰੇ। ਛਣੇ ਵਾਂਗੂ ਛਣ ਛਣ ਬੱਚੇ ਵੇ, ਤੂੰ ਛਣ ਛਣ ਬੱਚੇ ਵੇ, ਭਾਵੇਂ ਗਿਆਨ ਦਾ ਤੂੰ ਭੇਤ ਸਾਰਾ ਜਾਣ ਲੈ, ਭਾਵੇਂ ਗਿਆਨ ਦਾ ਤੂੰ ਭੇਤ ਸਾਰਾ ਜਾਣ ਲੈ, ਇਹ ਭਾਵੇਂ ਪ੍ਰਚਾਰ ਕਰੇ ਇਹ ਨਾ ਆਪਣੇ ਸਰੀਰ ਵਾਂਗੂ ਸੱਜਣਾ ਦੂਜਿਆਂ ਨੂੰ ਪਿਆਰ ਕਰੇ, ਦੂਜਿਆਂ ਨੂੰ ਪਿਆਰ ਕਰੇ। ਆਪਣਾ ਲਟਾਵੇ ਓਏ, ਤੂੰ ਆਪਣਾ ਲਟਾਵੇ ਓਏ, ਰੱਖੇ ਪਿਆਰ ਨਾ ਤਾਂ ਵੀ ਤਾਂ ਕੋਈ ਲਾਭ ਨਹੀਂ, ਰੱਖੇ ਪਿਆਰ ਨਾ ਤਾਂ ਵੀ ਤਾਂ ਕੋਈ ਲਾਭ ਨਹੀਂ, ਚੰਗੇ ਜੇ ਬਿਮਾਰ ਕਰੇ ਜੇ ਨਾ ਆਪਣੇ ਸਰੀਰ ਵਾਂਗੂ ਸੱਜਣਾ ਦੂਜਿਆਂ ਨੂੰ ਪਿਆਰ ਕਰੇ, ਦੂਜਿਆਂ ਨੂੰ ਪਿਆਰ ਕਰੇ। ਗਿਆਨ ਦੀਆਂ ਗੱਲਾਂ ਭਾਵੇਂ ਕਰੇ ਬੋਲੀਆਂ, ਪਈ ਦੂਤਾਂ ਦੀਆਂ ਬੋਲੀਆਂ, ਪਿਆਰ ਸਾਰੀਆਂ ਗੱਲਾਂ ਤੋਂ ਹੀ ਮਹਾਨ ਹੈ, ਪਿਆਰ ਸਾਰੀਆਂ ਗੱਲਾਂ ਤੋਂ ਹੀ ਮਹਾਨ ਹੈ, ਇਹ ਕਿਸੇ ਤੇ ਵਿਚਾਰ ਕਰੋ ਇਹ ਨਾ ਆਪਣੇ ਸਰੀਰ ਵਾਂਗੂ ਸੱਜਣਾ, ਇਹ ਨਾ ਆਪਣੇ ਸਰੀਰ ਵਾਂਗੂ ਸੱਜਣਾ, ਦੂਜਿਆਂ ਨੂੰ ਪਿਆਰ ਕਰੇ, ਦੂਜਿਆਂ ਨੂੰ ਪਿਆਰ ਕਰੇ। प्यार प्रकाश दूजा नाम हुंदा रब दा गिल खुशी पुर वाला ताइयों फिरे लभदा पाई ताइयों फिरे लभदा करो वैरियां ते सजना नू प्यार जी करो वैरियां ते सजना नू प्यार जी ते यीशु दा दीदार करो जे ना अपने शरीर वांगू सजना दूजिया नू प्यार करे
प्रभु येशु मसीह जी ने कहा आदमी नू की लाभ जे सारे जगत नू कमावे पर अपना नाश करे या आप नू गुआवे। प्यारे अजीजो मैं अज दे इस बाइबल अध्ययन प्रोग्राम विच रसूलां दे करतब दी पोथी दे पहले अध्याय दियां 1 तो लैके 14 आयतां तक विचार करन लई आप दा स्वागत करदा हां। ਜਿਵੇਂ ਮੈਂ ਭੂਮਿਕਾ ਵਿੱਚ ਆਪਣਾ ਵਿਚਾਰ ਆਪ ਨੂੰ ਦੱਸਿਆ ਸੀ ਕਿ ਇਸ ਪੋਥੀ ਦਾ ਨਾਂ ਪ੍ਰਭੂ ਯੇਸ਼ੂ ਮਸੀਹ ਦੇ ਪਵਿੱਤਰ ਆਤਮਾ ਦੇ ਦੁਆਰਾ ਆਪਣੇ ਚੇਲਿਆਂ ਤੋਂ ਕੰਮ ਲੈਣ ਬਾਰੇ ਹੈ। ਪਹਿਲੇ 7 ਅਧਿਆਏ ਸਾਨੂੰ ਦੱਸਦੇ ਹਨ ਕਿ ਕਿਵੇਂ ਰਸੂਲਾਂ ਦੇ ਰਾਹੀਂ ਯਰੂਸ਼ਲਮ ਵਿੱਚ ਆਪਣੇ ਪਵਿੱਤਰ ਆਤਮਾ ਤੋਂ ਪ੍ਰਭੂ ਯੇਸ਼ੂ ਜੀ ਕੰਮ ਲੈ ਰਹੇ ਹਨ। ਪਹਿਲਾ ਅਧਿਆਏ ਪਵਿੱਤਰ ਆਤਮਾ ਦੇ ਆਉਣ ਦੀ ਤਿਆਰੀ ਅਤੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਮੁੜ ਜੀ ਉੱਠਣ ਤੋਂ ਬਾਅਦ ਦੀ ਸੇਵਾ ਉਸਦੇ ਉੱਪਰ ਚਲੇ ਜਾਣ ਫੇਰ ਆਉਣ ਦੇ ਵਾਅਦੇ ਰਸੂਲਾਂ ਦਾ ਪਵਿੱਤਰ ਆਤਮਾ ਦਾ ਉਡੀਕਣਾ ਅਤੇ ਯੋਹੰਨਾ ਦੀ ਥਾਂ 'ਤੇ ਮੱਥਿਆ ਦਾ ਚੁਣੇ ਜਾਣ ਦੇ ਵਿਸ਼ਿਆਂ ਦਾ ਜ਼ਿਕਰ ਕਰਦਾ ਹੈ। ਮੇਰੇ ਅਜ਼ੀਜ਼ੋ ਆਓ ਪਹਿਲੇ ਅਧਿਆਏ ਦੀਆਂ ਅਸੀਂ ਪਹਿਲੀਆਂ 2 ਆਇਤਾਂ ਨੂੰ ਸ਼ੁਰੂ ਵਿੱਚ ਪੜ੍ਹਦੇ ਹਾਂ। ਲਿਖਿਆ ਹੈ ਹੇ ਥਿਓਫਿਲੁਸ ਮੈਂ ਉਹ ਪਹਿਲੀ ਪੋਥੀ ਉਹਨਾਂ ਸਾਰੀਆਂ ਗੱਲਾਂ ਦੇ ਵਿਖੇ ਉਚਰੀ ਜਿਹੜੀਆਂ ਯੇਸ਼ੂ ਕਰਨ ਅਤੇ ਸਿਖਾਉਣ ਲੱਗਾ ਉਸ ਦਿਨ ਤੀਕਰ ਕਿ ਉਹ ਉਹਨਾਂ ਰਸੂਲਾਂ ਨੂੰ ਜਿਹੜੇ ਉਸਨੇ ਚੁਣੇ ਸਨ ਪਵਿੱਤਰ ਆਤਮਾ ਦੇ ਰਾਹੀਂ ਹੁਕਮ ਦੇ ਕੇ ਉਤਾਹਾਂ ਉਠਾ ਲਿਆ ਗਿਆ। ਉਹ ਪਹਿਲੀ ਪੋਥੀ ਲੂਕਾ ਦੀ ਇੰਜੀਲ ਹੈ। ਇਹ ਵੀ ਥਿਓਫਿਲੁਸ ਨੂੰ ਪ੍ਰਤੱਖ ਕਰਕੇ ਜਿਸ ਦੇ ਨਾਂ ਤੋਂ ਭਾਵ ਹੈ ਪਰਮੇਸ਼ਵਰ ਦਾ ਪਿਆਰਾ। ਮੈਂ ਕਿਸੇ ਉਸ ਵਿਚਾਰ ਦਾ ਵਿਰੋਧ ਕਰਦਾ ਹਾਂ ਜਿਹੜਾ ਕੋਈ ਪਰਮੇਸ਼ਵਰ ਦੇ ਪਿਆਰੇ ਦੇ ਵਿਸ਼ੇ ਵਿੱਚ ਰੱਖਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਲੂਕਾ ਥਿਓਫਿਲੁਸ ਨੂੰ ਜਾਣਦਾ ਸੀ ਅਤੇ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਸਦਾ ਨਾਂ ਬਿਲਕੁਲ ਠੀਕ ਸੀ ਪਰਮੇਸ਼ਵਰ ਦਾ ਪਿਆਰਾ। ਪ੍ਰਭੂ ਯੇਸ਼ੂ ਜੀ ਨੇ ਜੋ ਕੁਝ ਵੀ ਕੀਤਾ ਅਤੇ ਸਿਖਾਇਆ ਇਸ ਦੇ ਵਿਸ਼ੇ ਵਿੱਚ ਪੜ੍ਹਦੇ ਹਾਂ ਅਤੇ ਰਸੂਲਾਂ ਦੇ ਕਰਤੱਬ ਦੀ ਪੋਥੀ ਵਿੱਚ ਅਸੀਂ ਪ੍ਰਭੂ ਦੇ ਇਸ ਕੰਮ ਨੂੰ ਜਾਰੀ ਵੇਖਦੇ ਹਾਂ। ਮੇਰੇ ਦੋਸਤ ਅੱਜ ਵੀ ਉਹ ਇਸ ਕੰਮ ਨੂੰ ਕਰ ਰਿਹਾ ਹੈ ਅਤੇ ਉਦੋਂ ਤੀਕ ਕਰਦਾ ਰਹੇਗਾ ਜਦੋਂ ਤੱਕ ਉਹ ਆਪਣਿਆਂ ਨੂੰ ਇਸ ਜਗਤ ਵਿੱਚੋਂ ਕੱਢ ਕੇ ਨਾ ਲੈ ਜਾਵੇ। ਉਸ ਦੇ ਉੱਪਰ ਉਠਾਏ ਜਾਣ ਤੋਂ ਇਹ ਭਾਵ ਨਹੀਂ ਕਿ ਉਸਦਾ ਕੰਮ ਬੰਦ ਹੋ ਗਿਆ। ਉਹ ਅੱਜ ਆਪਣੇ ਪਵਿੱਤਰ ਆਤਮਾ ਦੇ ਨਾਲ ਇਹ ਕੰਮ ਲਗਾਤਾਰ ਕਰ ਰਿਹਾ ਹੈ। ਹਾਂ, ਹੁਣ ਉਹਦਾ ਇਹ ਕੰਮ ਆਪਣੇ ਪਿਤਾ ਦੇ ਸੱਜੇ ਹੱਥ ਬੈਠ ਕੇ ਪਵਿੱਤਰ ਆਤਮਾ ਨਾਲ ਕਰਨਾ ਹੈ। ਜਿਸ ਤਰ੍ਹਾਂ ਫੌਜ ਵਿੱਚ ਹੁਕਮ ਇੱਕ ਫੌਜੀ ਤੋਂ ਦੂਜੇ ਫੌਜੀ ਤੱਕ ਜਾਂਦਾ ਹੈ, ਠੀਕ ਉਸੇ ਤਰ੍ਹਾਂ ਹੁਣ ਪ੍ਰਭੂ ਯੇਸ਼ੂ ਮਸੀਹ ਜੀ ਪਵਿੱਤਰ ਆਤਮਾ ਰਾਹੀਂ ਕੰਮ ਕਰ ਰਹੇ ਹਨ। ਉਹ ਰਸੂਲਾਂ ਭਾਵ ਆਪਣੇ ਚੇਲਿਆਂ ਮੇਰੇ ਅਤੇ ਆਪ ਦੇ ਦੁਆਰਾ ਅੱਜ ਵੀ ਕੰਮ ਕਰ ਰਿਹਾ ਹੈ, ਅਸੀਂ ਭਾਵੇਂ ਕਿਤੇ ਵੀ ਕਿਉਂ ਨਾ ਹੋਈਏ। ਇੱਥੇ ਧਿਆਨ ਦੇਣ ਯੋਗ ਗੱਲ ਹੈ, ਡਾਕਟਰ ਲੂਕਾ ਇੱਥੇ ਆਪਣੇ ਸਮੇਂ ਦਾ ਬਿਆਨ ਦਿੰਦਾ ਹੈ ਜਿਹੜਾ ਕਿ 4 ਆਇਤ ਤੱਕ ਜਾਰੀ ਰਹੇਗਾ। 3 ਅਤੇ 4 ਆਇਤਾਂ ਵਿੱਚ ਵਚਨ ਇਸ ਪ੍ਰਕਾਰ ਹਨ। ਉਸਨੇ ਆਪਣੇ ਦੁੱਖ ਭੋਗਣ ਦੇ ਮਗਰੋਂ ਆਪ ਨੂੰ ਉਹਨਾਂ ਉੱਤੇ ਬਹੁਤਿਆਂ ਪ੍ਰਮਾਣਾਂ ਨਾਲ ਜਿਉਂਦਾ ਪ੍ਰਗਟ ਕੀਤਾ ਕਿ ਉਹ 40 ਦਿਨਾਂ ਤੀਕ ਉਹਨਾਂ ਨੂੰ ਦਰਸ਼ਨ ਦਿੰਦਾ ਅਤੇ ਪਰਮੇਸ਼ਵਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ ਔਰ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਸਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹਦੇ ਵਿਖੇ ਤੁਸਾਂ ਮੈਥੋਂ ਸੁਣਿਆ ਸੀ। ਪ੍ਰਭੂ ਯੇਸ਼ੂ ਮਸੀਹ ਨੇ ਆਪਣੇ ਆਪ ਨੂੰ ਸਤਾਏ ਜਾਣ ਅਤੇ ਮਾਰੇ ਜਾਣ ਤੋਂ ਬਾਅਦ ਕਈ ਪਰਵਾਣਾ ਸਹਿਤ ਜਿਉਂਦਾ ਵਿਖਾਇਆ ਸੀ। ਉਸ ਦੇ ਦਰਸ਼ਨਾਂ ਦੇ 10 ਪ੍ਰਮਾਣ ਲਿਖੇ ਹੋਏ ਹਨ ਜਿਹੜੇ ਕਿ ਉਸ ਨੇ ਦਿੱਤੇ। ਉਸ ਦੀ ਇਹ ਮੁੜ ਜੀ ਉੱਠਣ ਤੋਂ ਬਾਅਦ ਦੀ ਸੇਵਕਾਈ ਉਸ ਦੀ 3 ਸਾਲਾਂ ਦੀ ਇੰਜੀਲਾਂ ਵਿੱਚ ਲਿਖੀ ਸੇਵਕਾਈ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਸੀ। ਮੇਰੇ ਕੋਲ ਇੱਕ ਪੋਥੀ ਹੈ ਜਿਸ ਦਾ ਵਿਸ਼ਾ ਹੈ ਖਾਲੀ ਕਵਰ। ਇਹ ਪ੍ਰਭੂ ਯੇਸ਼ੂ ਮਸੀਹ ਜੀ ਦੇ ਮੁੜ ਜੀ ਉੱਠਣ ਤੋਂ ਬਾਅਦ ਦੀ ਸੇਵਕਾਈ ਦੇ ਵਿਸ਼ੇ ਵਿੱਚ ਦੱਸਦੀ ਹੈ। ਪ੍ਰਭੂ ਦੇ ਚੇਲੇ ਪੌਲੁਸ ਨੇ ਉਸ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ, ਸੋ ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਸਿਆਣਦੇ ਹਾਂ, ਭਾਵੇਂ ਅਸਾਂ ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਿਆ ਹੈ ਪਰ ਹੁਣ ਉਸ ਤਰ੍ਹਾਂ ਉਹਨੂੰ ਨਹੀਂ ਜਾਣਦੇ। ਆਪ ਅਤੇ ਮੈਂ ਉਸ ਨੂੰ ਇਸ ਤਰ੍ਹਾਂ ਨਹੀਂ ਜਾਣਦੇ ਜਿਵੇਂ ਕਿਸੇ ਨੂੰ ਅੱਜ 2000 ਵਰੇ ਪਹਿਲਾਂ ਧਰਤੀ ਉੱਤੇ ਚੱਲਦਿਆਂ ਵੇਖਦਿਆਂ ਹੋਵੇ। ਅਸੀਂ ਉਸ ਇਸ ਤਰ੍ਹਾਂ ਜਾਣਦੇ ਹਾਂ ਜਿਵੇਂ ਕਿਸੇ ਵਡਿਆਏ ਹੋਏ ਮਨੁੱਖ ਨੂੰ। ਉਹ ਵਾਸਤਵਿਕ ਹੈ ਅਤੇ ਇਸ ਵੇਲੇ ਵੀ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਕਲੀਸੀਆ ਇਸ ਸੱਚਾਈ ਨੂੰ ਭੁੱਲਦੀ ਜਾਂਦੀ ਹੈ। ਥੋੜ੍ਹਾ ਚਿਰ ਹੋਇਆ ਮੈਨੂੰ ਕਿਸੇ ਦੀ ਚਿੱਠੀ ਆਈ ਜਿਸ ਵਿੱਚ ਲਿਖਿਆ ਸੀ ਕਿ ਮੈਂ ਕਲੀਸੀਆ ਦਾ ਮੈਂਬਰ ਸਾਂ, ਸਾਰੀਆਂ ਰਸਮਾਂ ਨੂੰ ਬੜੇ ਧਿਆਨ ਨਾਲ ਪੂਰੀਆਂ ਕਰਦਾ ਹਾਂ ਅਤੇ ਉਹ ਸੋਚਦਾ ਸੀ ਕਿ ਉਹ ਮਸੀਹੀ ਹੈ। ਅੱਗੇ ਲਿਖਦਾ ਹੈ, ਮੈਂ ਆਪਦਾ ਪ੍ਰੋਗਰਾਮ ਸੁਣਿਆ ਅਤੇ ਪਤਾ ਲੱਗਾ ਕਿ ਉਹ ਮਸੀਹ ਨੂੰ ਜਾਣਦਾ ਵੀ ਨਹੀਂ। ਉਸ ਲਈ ਸਭ ਤੋਂ ਅਨੋਖੀ ਗੱਲ ਜਿਹੜੀ ਉਸਨੂੰ ਪਤਾ ਲੱਗੀ ਇਹ ਸੀ ਕਿ ਯੇਸ਼ੂ ਸਿਰਫ ਅੱਜ ਤੋਂ 2000 ਵਰੇ ਪਹਿਲਾਂ ਹੀ ਇਸ ਧਰਤੀ ਉੱਤੇ ਨਹੀਂ ਤੁਰਿਆ, ਸਗੋਂ ਅੱਜ ਵੀ ਉਹ ਜਿਉਂਦਾ ਹੈ ਅਤੇ ਪਰਮੇਸ਼ਰ ਪਿਤਾ ਦੇ ਸੱਜੇ ਹੱਥ ਬੈਠਾ ਹੋਇਆ ਹੈ। ਉਹ ਜਿਉਂਦੇ ਮਸੀਹ ਕੋਲ ਆਇਆ ਅਤੇ ਉਸਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਮੰਨਿਆ। ਇਹ ਕਿੰਨਾ ਅਨੋਖਾ ਹੈ! ਪ੍ਰਭੂ ਨੇ ਆਪਣੇ ਆਪ ਨੂੰ ਕਈ ਪ੍ਰਮਾਣਾਂ ਨਾਲ ਜਿਉਂਦਾ ਵਿਖਾਇਆ। ਅੱਜ ਵਿਸ਼ਵਾਸ ਨਾ ਹੋਣ ਦਾ ਕਾਰਨ ਪ੍ਰਮਾਣਾਂ ਦੀ ਘਾਟ ਨਹੀਂ ਪਰ ਮਨੁੱਖ ਦਾ ਆਪਣਾ ਹੀ ਅਵਿਸ਼ਵਾਸ ਹੈ। ਮੈਨੂੰ ਹੈਰਾਨੀ ਹੋਵੇਗੀ ਜੇਕਰ ਕੋਈ ਕਹੇ ਕਿ ਪੌਰਸ ਅਤੇ ਸਿਕੰਦਰ ਦੀ ਲੜਾਈ ਇੱਕ ਇਤਿਹਾਸਕ ਸੱਚਾਈ ਹੈ। ਮੈਂ ਖੁੱਲ੍ਹੇ ਤੌਰ 'ਤੇ ਵਿਸ਼ਵਾਸ ਕਰਦਾ ਹਾਂ ਕਿ ਪੌਰਸ ਸੀ। ਮੈਂ ਇਹ ਵੀ ਵਿਸ਼ਵਾਸ ਕਰਦਾ ਹਾਂ ਕਿ ਉਸਨੇ ਸਿਕੰਦਰ ਨਾਲ ਲੜਾਈ ਲੜੀ, ਪਰ ਇਸ ਲਈ ਮੇਰੇ ਕੋਲ ਬਹੁਤ ਘੱਟ ਪ੍ਰਮਾਣ ਹਨ। ਅਸਲ ਵਿੱਚ ਪ੍ਰਭੂ ਯੇਸ਼ੂ ਮਸੀਹ ਜੀ ਦੇ ਮੁੜ ਜਿਉਂਦਿਆਂ ਹੋਣ ਦੇ ਇਸ ਨਾਲੋਂ ਕਿਤੇ ਭਾਵ 10,000 ਤੋਂ ਵੀ ਵੱਧ ਪ੍ਰਮਾਣ ਹਨ, ਪਰ ਫਿਰ ਵੀ ਅਸੀਂ ਲੋਕਾਂ ਨੂੰ ਕਹਿੰਦੇ ਸੁਣਦੇ ਹਾਂ ਕਿ ਉਹ ਵਿਸ਼ਵਾਸ ਨਹੀਂ ਕਰਦੇ। ਸਮੱਸਿਆ ਕਿੱਥੇ ਹੈ? ਸਮੱਸਿਆ ਦਿਲ ਵਿੱਚ ਹੈ, ਬੇਵਿਸ਼ਵਾਸੇ ਦਿਲ ਵਿੱਚ, ਮਨੁੱਖ ਵਿੱਚ। ਇਹ ਕੁਦਰਤੀ ਗੱਲ ਹੈ ਕਿ ਉਹ ਪਰਮੇਸ਼ਵਰ ਕੋਲੋਂ ਦੂਰ ਭੱਜਦਾ ਹੈ ਜਿਵੇਂ ਆਦਮ ਭੱਜਿਆ ਸੀ। ਅੱਜ ਦੇ ਮਨੁੱਖ ਨੇ ਪਰਮੇਸ਼ਵਰ ਵੱਲ ਨੂੰ ਆਪਣੀ ਪਿੱਠ ਭੁਆਈ ਹੋਈ ਹੈ। ਜੇਕਰ ਤੁਸੀਂ ਬੇਵਿਸ਼ਵਾਸੀ ਹੋ ਤਾਂ ਸਮੱਸਿਆ ਆਪ ਵਿੱਚ ਹੈ, ਪਰਮੇਸ਼ਵਰ ਦਾ ਵਚਨ ਸਮੱਸਿਆ ਨਹੀਂ ਹੈ। ਉਸਨੇ ਆਪਣੇ ਆਪ ਨੂੰ ਕਈ ਭੁੱਲ ਮੁਕਤ ਪ੍ਰਮਾਣਾਂ ਨਾਲ ਵਿਖਾਇਆ ਹੈ। ਜੇਕਰ ਤੁਸੀਂ ਸੱਚਮੁੱਚ ਹੀ ਜਾਣਨਾ ਚਾਹੁੰਦੇ ਹੋ ਤਾਂ ਜ਼ਰੂਰ ਆਪ ਜਾਣ ਸਕਦੇ ਹੋ, ਪਰ ਸਮੱਸਿਆ ਇਹ ਹੈ ਕਿ ਤੁਸੀਂ ਜਾਣਨਾ ਨਹੀਂ ਚਾਹੁੰਦੇ। ਸਮੱਸਿਆ ਮਨ ਦੀ ਨਹੀਂ ਪਰ ਇੱਛਾ ਦੀ ਹੈ। ਮੈਂ ਜੀ ਉੱਠਣ ਬਾਰੇ ਇੱਕ ਵਿਚਾਰ ਦੱਸਦਾ ਹਾਂ। ਬਾਈਬਲ ਧਰਮ ਸ਼ਾਸਤਰ ਵਿੱਚ ਇੱਕ ਆਇਤ ਹੈ ਜਿਸ ਨੂੰ ਕਈਆਂ ਨੇ ਗਲਤ ਅਰਥ ਨਾਲ ਸਮਝਿਆ ਹੈ। ਪ੍ਰਭੂ ਯੇਸ਼ੂ ਮਸੀਹ ਜੀ ਨੇ ਕਿਹਾ, ਔਰ ਮੈਂ ਜੋ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੇ ਵੱਲ ਖਿੱਚਾਂਗਾ। ਉਹ ਕਿਸ ਤਰ੍ਹਾਂ ਉੱਚਾ ਕੀਤਾ ਗਿਆ ਸੀ? ਮੇਰੇ ਅਜ਼ੀਜ਼, ਉਹ ਮੁੜ ਜੀ ਉੱਠ ਕੇ ਉੱਚਾ ਕੀਤਾ ਗਿਆ ਸੀ। ਉਹ ਮੁਰਦਿਆਂ ਵਿੱਚੋਂ ਉਠਾਇਆ ਗਿਆ ਸੀ। ਇਸੇ ਨੂੰ ਸੁਨੇਹਾ ਕਹਿੰਦੇ ਹਾਂ। ਤੁਸੀਂ ਪ੍ਰਭੂ ਯੇਸ਼ੂ ਮਸੀਹ ਦੇ ਵਿਖੇ ਕੁਝ ਵੀ ਗੱਲਾਂ ਕਰੋ, ਸਭ ਤੋਂ ਵੱਡੀ ਅਤੇ ਅਹਿਮ ਗੱਲ ਇਹ ਹੈ ਕਿ ਉਹ ਉੱਪਰ ਚੁੱਕਿਆ ਗਿਆ, ਉਹ ਜੀ ਉੱਠਿਆ ਹੈ। ਅੱਜ ਬਹੁਤੇ ਲੋਕਾਂ ਦੇ ਮਸੀਹ ਯੇਸ਼ੂ ਕੋਲ ਨਹੀਂ ਆਉਣ ਦਾ ਕਾਰਨ ਉਸ ਦੇ ਮੁੜ ਜੀ ਉੱਠਣ ਦਾ ਵੇਰਵਾ ਨਾ ਦੇਣਾ ਹੈ। ਇਹ ਰਸੂਲਾਂ ਦੇ ਕਰਤੱਬ ਦੀ ਪੋਥੀ ਇਸ ਗੱਲ ਉੱਤੇ ਜ਼ਿਆਦਾ ਜ਼ੋਰ ਦਿੰਦੀ ਹੈ। 4 ਆਇਤ ਵਿੱਚ ਵਚਨ ਇੱਕ ਵਾਰ ਫਿਰ ਪੜ੍ਹਦੇ ਹਾਂ, ਲਿਖਿਆ ਹੈ, ਔਰ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਭਈ ਯਰੂਸ਼ਲਮ ਤੋਂ ਬਾਹਰ ਨਾ ਜਾਓ, ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਸ ਦੇ ਵਿਖੇ ਤੁਸਾਂ ਮੈਥੋਂ ਸੁਣਿਆ ਸੀ। ਇਹ ਇੱਕ ਵਾਕ ਦਾ ਅੰਤ ਹੈ। ਇਹ ਪਹਿਲੀਆਂ ਚਾਰ ਆਇਤਾਂ ਇੱਕੋ ਵਾਕ ਹਨ। ਰਸੂਲਾਂ ਨੇ ਪਵਿੱਤਰ ਆਤਮਾ ਦੇ ਆਉਣ ਦਾ ਇੰਤਜ਼ਾਰ ਕਰਨਾ ਹੈ। ਜਦੋਂ ਤੀਕ ਇਹ ਨਾ ਹੋਵੇ ਉਹਨਾਂ ਲਈ ਇੰਤਜ਼ਾਰ ਕਰਨ ਦਾ ਹੁਕਮ ਸੀ। ਪੰਜਵੀਂ ਆਇਤ ਵਿੱਚ ਅੱਗੇ ਲਿਖਿਆ ਹੈ, ਕਿਉਂ ਜੋ ਯੋਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋੜ੍ਹੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ। ਮੁੜ ਜੀ ਉੱਠੇ ਪ੍ਰਭੂ ਨੇ ਰਸੂਲਾਂ ਨੂੰ ਦਰਸ਼ਨ ਦਿੱਤੇ ਅਤੇ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ। ਉਹ ਉਹਨਾਂ ਨੂੰ ਕਹਿੰਦਾ ਹੈ ਕਿ ਉਹਨਾਂ ਨੂੰ ਕੁਝ ਹੋਣ ਜਾ ਰਿਹਾ ਹੈ। ਪਹਿਲੇ ਹੀ ਸਮੇਂ ਵਿੱਚ ਉਹਨਾਂ ਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦਿੱਤਾ ਜਾਵੇਗਾ। ਇਹ ਪਵਿੱਤਰ ਆਤਮਾ ਦੇ ਬਪਤਿਸਮੇ ਦਾ ਵਾਅਦਾ ਪਿਤਾ ਨੇ ਕੀਤਾ ਸੀ ਅਤੇ ਪ੍ਰਭੂ ਯੇਸ਼ੂ ਮਸੀਹ ਜੀ ਨੇ ਉਹਨਾਂ ਨੂੰ ਦੱਸਿਆ ਸੀ। ਇਹ ਗੱਲ ਧਿਆਨ ਦੇਣ ਯੋਗ ਹੈ, ਇੱਥੇ ਉਹ ਪਾਣੀ ਦੇ ਬਪਤਿਸਮੇ ਬਾਰੇ ਨਹੀਂ ਸੀ ਦੱਸ ਰਿਹਾ, ਜਿਹੜਾ ਕਿ ਇੱਕ ਰਸਮੀ ਬਪਤਿਸਮਾ ਹੈ। ਇਹ ਪਵਿੱਤਰ ਆਤਮਾ ਦਾ ਬਪਤਿਸਮਾ ਹੈ। ਇਹ ਪਵਿੱਤਰ ਆਤਮਾ ਦਾ ਬਪਤਿਸਮਾ ਵਿਸ਼ਵਾਸੀ ਨੂੰ ਕਲੀਸੀਆ ਦੇ ਨਾਲ ਜੋੜਦਾ ਹੈ, ਉਸਦੇ ਵਿੱਚ ਮਿਲਾਉਂਦਾ ਹੈ। ਮੈਂ ਇਸ ਬਾਰੇ ਹੋਰ ਖੋਲ੍ਹ ਕੇ ਦੱਸ ਦੇਵਾਂ ਕਿ ਇਹ ਬਪਤਿਸਮਾ ਉਦੋਂ ਹੀ ਹੋ ਜਾਂਦਾ ਹੈ ਜਦੋਂ ਅਸੀਂ ਪ੍ਰਭੂ ਯੇਸ਼ੂ ਮਸੀਹ ਉੱਤੇ ਵਿਸ਼ਵਾਸ ਕਰਕੇ ਉਸ ਨੂੰ ਆਪਣਾ ਮੁਕਤੀਦਾਤਾ ਮੰਨ ਲੈਂਦੇ ਹਾਂ ਅਤੇ ਇਕਰਾਰ ਕਰ ਲੈਂਦੇ ਹਾਂ ਕਿ ਮੈਂ ਪਾਪੀ ਹਾਂ ਅਤੇ ਪ੍ਰਭੂ ਮੇਰੇ ਲਈ ਮੋਇਆ, ਦਵਾਇਆ ਗਿਆ ਅਤੇ ਮੁੜ ਜੀ ਉੱਠਿਆ। ਪਵਿੱਤਰ ਆਤਮਾ ਦਾ ਉਹਨਾਂ ਉੱਤੇ ਆਉਣਾ ਜ਼ਰੂਰੀ ਸੀ ਤਾਂ ਜੋ ਉਹ ਸੇਵਾ ਕਰ ਸਕਦੇ। ਇਸ ਦੇ ਨਾਲ ਹੀ ਪਵਿੱਤਰ ਆਤਮਾ ਦੇ ਸਾਰੇ ਬਾਕੀ ਕੰਮਾਂ ਦਾ ਵੀ ਪਤਾ ਲੱਗਾ। 6 ਆਇਤ ਵਿੱਚ ਲਿਖਿਆ ਹੈ, ਸੋ ਜਾਂ ਉਹ ਇਕੱਠੇ ਹੋਏ ਤਾਂ ਉਹਨਾਂ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ, ਕੀ ਤੂੰ ਇਸ ਵੇਲੇ ਇਸਰਾਇਲ ਦਾ ਰਾਜ ਬਹਾਲ ਕਰਦਾ ਹੈ? ਇਹ 6 ਆਇਤ ਦੇ ਵਚਨ ਹਨ। ਇੱਥੇ ਲਿਖਿਆ ਹੈ, ਮੇਰੇ ਅਜ਼ੀਜ਼, ਤੁਸੀਂ ਵੇਖੋਗੇ ਕਿ ਕਈ ਬਾਈਬਲ ਵਿਆਖਿਆਕਾਰ ਰਸੂਲਾਂ ਨੂੰ ਅਜਿਹਾ ਸਵਾਲ ਪੁੱਛਣ ਕਾਰਨ ਮਾੜਾ ਗਿਣਦੇ ਹਨ। ਉਹ ਸਮਝਦੇ ਹਨ ਕਿ ਅਜਿਹਾ ਕਰਕੇ ਰਸੂਲਾਂ ਨੇ ਗਲਤੀ ਕੀਤੀ। ਪ੍ਰਭੂ ਯੇਸ਼ੂ ਮਸੀਹ ਜੀ ਦਾ ਉਹਨਾਂ ਨੂੰ ਦਿੱਤਾ ਉੱਤਰ ਸੁਣ ਕੇ ਮੈਨੂੰ ਵਿਸ਼ਵਾਸ ਹੁੰਦਾ ਹੈ ਕਿ ਉਹਨਾਂ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ। ਉਹਨਾਂ ਦਾ ਸਵਾਲ ਇੱਕ ਠੀਕ ਅਤੇ ਸੁਭਾਵਿਕ ਸੀ ਜਿਸ ਦਾ ਕਿ ਪ੍ਰਭੂ ਜੀ ਉੱਤਰ ਦੇ ਸਕਦੇ ਸਨ। ਉਸਨੇ ਇਸ ਸਵਾਲ ਦੇ ਕਾਰਨ ਨਾ ਤਾਂ ਉਹਨਾਂ ਨੂੰ ਤਾੜਿਆ ਅਤੇ ਨਾ ਹੀ ਕਿਹਾ ਸੀ ਕਿ ਇਹ ਮੂਰਖਤਾ ਭਰਿਆ ਸਵਾਲ ਹੈ। ਰਸੂਲਾਂ ਨੂੰ ਤਾੜਿਆ ਗਿਆ ਸੀ ਜਦੋਂ ਉਹ ਮਸੀਹ ਦਾ ਇੰਤਜ਼ਾਰ ਕਰ ਰਹੇ ਸਨ। ਉਹ ਸੋਚਦੇ ਸਨ, ਮਸੀਹ ਉਹ ਹੋਵੇਗਾ ਜਿਹੜਾ ਇਸ ਧਰਤੀ ਦੇ ਉੱਤੇ ਆਪਣਾ ਰਾਜ ਸਥਾਪਿਤ ਕਰੇਗਾ। ਉਹਨਾਂ ਦੀ ਇਹ ਉਮੀਦ ਸੀ। ਇਹ ਅਜੇ ਵੀ ਇਸ ਧਰਤੀ ਦੀ ਉਮੀਦ ਹੈ। ਪਰਮੇਸ਼ਵਰ ਇਸ ਧਰਤੀ ਦਾ ਗਲੀਚਾ ਬਣਾਉਣ ਨਹੀਂ ਜਾ ਰਿਹਾ, ਜਦੋਂ ਕਿ ਜੇਕਰ ਉਹ ਚਾਹੇ ਤਾਂ ਅਜਿਹਾ ਕਰ ਵੀ ਸਕਦਾ ਹੈ। ਪਰਮੇਸ਼ਵਰ ਦੀ ਇਸ ਧਰਤੀ ਦੇ ਲਈ ਸਦੀਪਕ ਯੋਜਨਾ ਹੈ। ਉਹਨਾਂ ਰਸੂਲਾਂ ਦਾ ਪਰਮੇਸ਼ਵਰ ਦੇ ਰਾਜ ਤੋਂ ਭਾਵ ਦਾਊਦ ਦੇ ਡੇਰੇ ਨੂੰ ਉਸਾਰਨਾ ਸੀ। ਆਓ 7 ਆਇਤ ਨੂੰ ਅੱਗੇ ਪੜ੍ਹਦੇ ਹਾਂ। ਲਿਖਿਆ ਹੈ, ਉਸਨੇ ਉਹਨਾਂ ਨੂੰ ਆਖਿਆ, ਤੁਹਾਡਾ ਕੰਮ ਨਹੀਂ ਭਈ ਉਹਨਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵਸ ਵਿੱਚ ਰੱਖੇ ਸਨ। ਉਸਨੇ ਇਸ ਖਾਸ ਵੇਲੇ ਵੀ ਉਹਨਾਂ ਨੂੰ ਇਹ ਦੱਸ ਦਿੱਤਾ ਕਿ ਰਾਜ ਦੀ ਸਥਾਪਨਾ ਨਹੀਂ ਕੀਤੀ ਜਾਵੇਗੀ, ਪਰ ਉਹ ਆਪਣੇ ਲੋਕਾਂ ਨੂੰ ਬੁਲਾ ਕੇ, ਜਿਵੇਂ ਕਿ ਅਸੀਂ ਇਸੇ ਪੋਥੀ ਦੇ 15 ਅਧਿਆਏ ਵਿੱਚ ਹੋਈ ਕਾਨਫਰੰਸ ਬਾਰੇ ਪੜ੍ਹਦੇ ਹਾਂ। ਯਾਕੂਬ ਕਹਿੰਦਾ ਹੈ, ਹੇ ਭਾਈਓ ਮੇਰੀ ਸੁਣੋ। ਸ਼ਮਾਉਨ ਨੇ ਦੱਸਿਆ ਭਈ ਕਿਸ ਪ੍ਰਕਾਰ ਪਰਮੇਸ਼ਵਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਉਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ, ਅਤੇ ਨਬੀਆਂ ਦੇ ਵਚਨ ਇਸ ਨਾਲ ਮਿਲਦੇ ਹਨ, ਜਿਵੇਂ ਲਿਖਿਆ ਹੈ, ਇਹਦੇ ਪਿੱਛੋਂ ਮੈਂ ਮੁੜ ਆਵਾਂਗਾ ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ ਅਤੇ ਉਹਦੇ ਖੋਲੇ ਨੂੰ ਫੇਰ ਬਣਾ ਕੇ ਖੜਾ ਕਰਾਂਗਾ, ਤਾਂ ਜੋ ਬਾਕੀ ਦੇ ਆਦਮੀ ਅਰਥਾਤ ਸਾਰੀਆਂ ਪੁਰਾਈਆਂ ਕੌਮਾਂ ਜੋ ਮੇਰੇ ਨਾਮ ਦੇ ਸਦਾਉਂਦੇ ਹਨ ਪ੍ਰਭੂ ਨੂੰ ਭਾਲਣ। ਪ੍ਰਭੂ ਜਿਹੜਾ ਮੁੱਢੋਂ ਇਹ ਗੱਲਾਂ ਦਾ ਪ੍ਰਮਾਣ ਕਰਦਾ ਹੈ, ਉਹਨਾਂ ਨੂੰ ਪ੍ਰਗਟ ਕਰਦਾ ਹੈ, ਇਉਂ ਆਖਦਾ ਹੈ। ਅੱਜ ਪਰਮੇਸ਼ਵਰ ਇਹ ਸਭੇ ਕੁਝ ਕਰ ਰਿਹਾ ਹੈ। ਉਹ ਪਰਾਈਆਂ ਕੌਮਾਂ ਵਿੱਚ ਜਾ ਜਾ ਆਪਣੇ ਚੁਣੇ ਹੋਏ ਲੋਕਾਂ ਨੂੰ ਆਪਣੇ ਲਈ ਖੁਰਦ ਖੜ੍ਹੇ ਕਰ ਰਿਹਾ ਹੈ। ਪਰਮੇਸ਼ਵਰ ਉਹਨਾਂ ਲੋਕਾਂ ਨੂੰ ਬੁਲਾ ਰਿਹਾ ਹੈ ਜਿਹੜੇ ਯੇਸ਼ੂ 'ਤੇ ਵਿਸ਼ਵਾਸ ਕਰਨ ਅਤੇ ਉਹ ਉਹਨਾਂ ਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦੇ ਕੇ ਵਿਸ਼ਵਾਸੀਆਂ ਦੀ ਕਲੀਸਿਆ ਵਿੱਚ ਮਿਲਾ ਦਿੰਦਾ ਹੈ। ਜੀ ਹਾਂ, ਮੈਂ ਵਿਚਾਰ ਦੱਸ ਰਿਹਾ ਹਾਂ ਕਿ ਜਦੋਂ ਰਸੂਲਾਂ ਨੇ ਯੇਸ਼ੂ ਨੂੰ ਸਵਾਲ ਪੁੱਛਿਆ ਕਿ ਉਹ ਉਸ ਰਾਜ ਨੂੰ ਹੁਣੇ ਸਥਾਪਿਤ ਕਰੇਗਾ ਤਾਂ ਉਸਦਾ ਉੱਤਰ ਸੀ ਕਿ ਉਹ ਸਮਾਂ ਇਹਨਾਂ ਵਿਸ਼ਿਆਂ ਦੇ ਉੱਤੇ ਵਿਚਾਰ ਕਰਨ ਦਾ ਨਹੀਂ ਸੀ। ਇੱਥੋਂ ਤੱਕ ਕਿ ਇਹ ਅਜਿਹਾ ਵਿਸ਼ਾ ਨਹੀਂ ਜਿਸ ਉੱਤੇ ਅੱਜ ਵੀ ਵਿਚਾਰ ਕੀਤਾ ਜਾਵੇ। ਮੈਨੂੰ ਅਜਿਹੇ ਕਈ ਮਿਲਦੇ ਹਨ ਜਿਹੜੇ ਕਹਿੰਦੇ ਹਨ ਕਿ ਤੁਸੀਂ ਨਹੀਂ ਸਮਝਦੇ, ਯੇਸ਼ੂ ਬਹੁਤ ਛੇਤੀ ਆਉਣ ਵਾਲਾ ਹੈ। ਹਾਂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਬਹੁਤ ਛੇਤੀ ਆਉਣ ਵਾਲਾ ਹੈ। ਮੈਂ ਇਸ ਕਰਕੇ ਕਹਿੰਦਾ ਹਾਂ ਕਿ ਮੈਂ ਨਹੀਂ ਜਾਣਦਾ, ਕਿਉਂਕਿ ਅਜਿਹਾ ਕਹਿਣ ਲਈ ਕਿ ਉਹ ਛੇਤੀ ਆਉਣ ਵਾਲਾ ਹੈ ਮੇਰੇ ਕੋਲ ਕੋਈ ਠੋਸ ਪ੍ਰਮਾਣ ਨਹੀਂ ਹੈ। ਸਾਡੇ ਪ੍ਰਭੂ ਨੇ ਕਿਹਾ ਇਹ ਤੁਹਾਡਾ ਕੰਮ ਨਹੀਂ ਭਈ ਉਹਨਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ। ਜੇਕਰ ਇਹ ਸਾਡਾ ਕੰਮ ਨਹੀਂ ਤਾਂ ਸਾਡਾ ਕੀ ਕੰਮ ਹੈ? ਇਸ ਗੱਲ ਉੱਤੇ ਧਿਆਨ ਦਿਓ, ਸਾਡੇ ਪ੍ਰਭੂ ਨੇ ਉਹਨਾਂ ਨੂੰ ਲਤਾੜਿਆ ਝਾੜਿਆ ਨਹੀਂ, ਪਰ ਉਸਨੇ ਦੱਸਿਆ ਕਿ ਉਸਦੇ ਮਨ ਵਿੱਚ ਕੁਝ ਹੋਰ ਹੈ। ਉਹ ਕੀ ਹੈ? ਅਸੀਂ ਅੱਠਵੀਂ ਆਤ ਵਿੱਚ ਪੜ੍ਹਦੇ ਹਾਂ, ਲਿਖਿਆ ਹੈ, ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਔਰ ਸਾਰੇ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ। ਇਹ ਉਹ ਆਗਿਆ ਹੈ ਜਿਹੜੀ ਅੱਜ ਵੀ ਉਸੇ ਤਰ੍ਹਾਂ ਹੈ। ਇਹ ਸਮਾਪਤ ਹੋਣ ਵਾਲੀ ਆਗਿਆ ਨਹੀਂ, ਇਹ ਹਰ ਇੱਕ ਵਿਸ਼ਵਾਸੀ ਲਈ ਵਿਅਕਤੀਗਤ ਤੌਰ 'ਤੇ ਦਿੱਤੀ ਹੋਈ ਆਗਿਆ ਹੈ। ਇਹ ਇਹਨਾਂ ਨੂੰ ਪਵਿੱਤਰ ਆਤਮਾ ਮਿਲਣ ਇੱਥੋਂ ਤੱਕ ਕਿ ਕਲੀਸਿਆ ਦੇ ਸਥਾਪਤ ਤੋਂ ਪਹਿਲਾਂ ਦਿੱਤੀ ਗਈ ਸੀ। ਇਹ ਮੇਰੇ ਅਤੇ ਆਪ ਲਈ ਸਿੱਧੀ ਆਗਿਆ ਹੈ। ਇਹ ਸਾਡਾ ਕੰਮ ਹੈ ਕਿ ਅਸੀਂ ਪਰਮੇਸ਼ਵਰ ਦਾ ਵਚਨ ਸਾਰੇ ਜਗਤ ਵਿੱਚ ਫੈਲਾਈਏ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕਲੀਸਿਆ ਦਾ ਕੰਮ ਹੈ ਕਿ ਸੇਵਕਾਂ ਨੂੰ ਭੇਜੇ, ਅਸੀਂ ਬੈਠੇ ਰਹੀਏ ਅਤੇ ਹੋਰ ਇਹ ਕੰਮ ਕਰਨ ਕਿ ਤੁਸੀਂ ਧਰਤੀ ਦੇ ਬੰਨੇ ਤੀਕਰ ਜਾ ਕੇ ਉਸਦੇ ਗਵਾਹ ਠਹਿਰੇ ਹੋ। ਕਿ ਤੁਸੀਂ ਕਿਸੇ ਸੇਵਕ ਦੀ ਜਾਂ ਰੇਡੀਓ ਪ੍ਰੋਗਰਾਮ ਦੀ ਮਦਦ ਕਰਦੇ ਹੋ? ਅਜਿਹੇ ਬਹੁਤ ਸਾਰੇ ਲੋਕ ਮਿਲ ਜਾਣਗੇ ਜਿਹੜੇ ਪ੍ਰਭੂ ਜੀ ਦੇ ਆਉਣ ਦੀਆਂ ਗੱਲਾਂ ਕਰਦੇ ਹਨ, ਪਰ ਨਾ ਤਾਂ ਉਹ ਇਸ ਦਾ ਪ੍ਰਚਾਰ ਕਰਦੇ ਹਨ ਅਤੇ ਨਾ ਹੀ ਪ੍ਰਚਾਰ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਦੇ ਹਨ। ਇਸ ਸਭ ਨੂੰ ਕਰਨ ਲਈ ਸਾਨੂੰ ਸ਼ਕਤੀ ਦੀ ਲੋੜ ਹੈ ਅਤੇ ਇਹ ਉਸਦਾ ਵਾਅਦਾ ਸੀ, ਤੁਸੀਂ ਸ਼ਕਤੀ ਪਾਓਗੇ। ਸਾਨੂੰ ਪਰਮੇਸ਼ਵਰ ਦੀ ਅਗਵਾਈ ਦੀ ਲੋੜ ਹੈ। ਸਭ ਤੋਂ ਪਹਿਲਾਂ ਯਰੂਸ਼ਲਮ ਵਿੱਚ, ਜਿਹੜਾ ਕਿ ਸਾਡੇ ਘਰ ਦੇ ਅਦਾਰੇ ਨਾਲ ਸੰਬੰਧਿਤ ਹੈ, ਸਾਰਾ ਯਹੂਦੀਆ ਜਿਹੜਾ ਕਿ ਸਾਡੇ ਸਮਾਜ ਨਾਲ ਸੰਬੰਧਿਤ ਹੈ, ਸਾਮਰੀਆ ਉਹਨਾਂ ਲੋਕਾਂ ਬਾਰੇ ਦੱਸਦਾ ਹੈ ਜਿਨ੍ਹਾਂ ਨਾਲ ਅਸੀਂ ਮੇਲ ਨਹੀਂ ਕਰਦੇ। ਸਾਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਸਾਡੇ ਪ੍ਰਭੂ ਜੀ ਦੀ ਚਾਹ ਹੈ, ਉਸਦੀ ਖਾਹਿਸ਼ ਹੈ। ਕੀ ਤੁਸੀਂ ਉਸ ਦੀ ਚਾਹ ਨੂੰ ਪੂਰਾ ਕਰਨਾ ਚਾਹੁੰਦੇ ਹੋ? ਕੀ ਆਪ ਉਸ ਦੀ ਚਾਹ ਨੂੰ ਪੂਰਾ ਕਰ ਰਹੇ ਹੋ? 9 ਆਇਤ ਵਿੱਚ ਪ੍ਰਭੂ ਜੀ ਅੱਗੇ ਆਖਦੇ ਹਨ, ਔਰ ਜਾਂ ਉਹ ਇਹ ਗੱਲਾਂ ਕਹਿ ਹਟਿਆ ਤਾਂ ਉਹਨਾਂ ਦੇ ਵੇਖਦਿਆਂ ਵੇਖਦਿਆਂ ਉਹ ਉਤਾਹਾਂ ਉਠਾਇਆ ਗਿਆ ਅਤੇ ਬੱਦਲੀ ਨੇ ਉਸ ਨੂੰ ਉਹਨਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ, ਔਰ ਉਸਦੇ ਜਾਂਦਿਆਂ ਹੋਇਆਂ ਜਾਂ ਉਹ ਆਕਾਸ਼ ਦੀ ਵੱਲ ਤੱਕ ਰਹੇ ਸਨ, ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਹਨਾਂ ਦੇ ਕੋਲ ਖਲੋਤੇ ਸਨ। ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਇੱਥੇ ਪੜ੍ਹਿਆ ਹੈ, ਪ੍ਰਭੂ ਯੇਸ਼ੂ ਮਸੀਹ ਜੀ ਦਾ ਉਤਾਹਾਂ ਉਠਾਇਆ ਜਾਣਾ। ਪ੍ਰਭੂ ਯੇਸ਼ੂ ਮਸੀਹ ਦੀ ਸੇਵਕਾਈ ਵਿੱਚ ਇੱਕ ਬੜੀ ਮਹੱਤਵਪੂਰਨ ਅਤੇ ਅਰਥਪੂਰਨ ਕਰਾਮਾਤ ਸੀ। ਇਹ ਸਾਡੇ ਸਮੇਂ ਲਈ ਇੱਕ ਸੱਚਾਈ ਹੈ। ਜਦੋਂ ਕਿ ਅਸੀਂ ਅੱਖਾਂ ਉਤਾਹਾਂ ਚੁੱਕ ਕੇ ਪੁਲਾੜ ਵਿੱਚ ਘੁੰਮਣ ਦੀਆਂ ਗੱਲਾਂ ਕਰਦੇ ਹਾਂ, ਪੁਲਾੜ ਦਾ ਸਫ਼ਰ ਅੱਜ ਸਾਡੇ ਲਈ ਕੋਈ ਨਵੀਂ ਗੱਲ ਨਹੀਂ। ਇਹ ਤਾਂ ਉੱਥੇ ਉਸਨੂੰ ਲਿਜਾਣ ਵਾਲੀ ਬਦਲੀ ਹੀ ਸੀ। ਉਹ ਕਿਸ ਤਰ੍ਹਾਂ ਦੀ ਬਦਲੀ ਸੀ? ਕੀ ਉਹ ਸੈੱਲ ਨਾਲ ਭਰੀ ਬਦਲੀ ਸੀ? ਨਹੀਂ, ਇਹ ਉਹੀ ਮਹਿਮਾ ਦੇ ਚਾਨਣ ਦੀ ਬਦਲੀ ਸੀ ਜਿਸ ਦੇ ਨਾਲ ਸਾਖੀ ਦਾ ਤੰਬੂ ਭਰਿਆ ਸੀ। ਆਪਣੀ ਮਹਾਜਾਜਕੀ ਪ੍ਰਾਰਥਨਾ ਵਿੱਚ ਉਹਨਾਂ ਨੇ ਪ੍ਰਾਰਥਨਾ ਕੀਤੀ, ਹੁਣ ਹੇ ਪਿਤਾ, ਤੂੰ ਆਪਣੀ ਸੰਗਤ ਦੀ ਉਸ ਵਡਿਆਈ ਨਾਲ ਜੋ ਮੈਂ ਜਗਤ ਦੇ ਹੋਣ ਤੋਂ ਅੱਗੇ ਹੀ ਤੇਰੇ ਨਾਲ ਰੱਖਦਾ ਸਾਂ, ਮੇਰੀ ਵਡਿਆਈ ਪ੍ਰਗਟ ਕਰ। ਇਹ ਵਚਨ ਯੂਹੰਨਾ ਦੀ ਇੰਜੀਲ ਉਸਦਾ 17 ਅਧਿਆਇ ਉਸਦੀ 5 ਆਇਤ ਦੇ ਹਨ। ਜਦੋਂ ਉਹ ਇਸ ਜਗਤ ਵਿੱਚ ਆਇਆ ਤਾਂ ਬੱਚਿਆਂ ਦੇ ਕੱਪੜਿਆਂ ਵਿੱਚ ਲਪੇਟਿਆ ਗਿਆ ਅਤੇ ਜਦੋਂ ਉਹ ਉਤਾਂਹ ਚੁੱਕਿਆ ਗਿਆ ਉਸ ਨੂੰ ਮਹਿਮਾ ਦੀ ਬਦਲੀ ਨੇ ਢੱਕਿਆ। ਇਹ ਪਿਤਾ ਦੇ ਸੱਜੇ ਹੱਥ ਇਸ ਤਰ੍ਹਾਂ ਪਰਤਿਆ। ਆਓ 10 ਅਤੇ 11 ਆਇਤਾਂ ਨੂੰ ਪੜ੍ਹਦੇ ਹਾਂ। ਇੱਥੇ ਵਚਨ ਹਨ, ਔਰ ਉਸਦੇ ਜਾਂਦਿਆਂ ਹੋਇਆਂ ਜਾਂ ਉਹ ਆਕਾਸ਼ ਦੀ ਵੱਲ ਤੱਕ ਰਹੇ ਸਨ, ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਹਨਾਂ ਦੇ ਕੋਲ ਖਲੋਤੇ ਸਨ ਅਤੇ ਉਹ ਆਖਣ ਲੱਗੇ, ਹੇ ਗਲੀਲੀ ਪੁਰਖੋ, ਤੁਸੀਂ ਕਿਉਂ ਖੜ੍ਹੇ ਆਕਾਸ਼ ਦੀ ਵੱਲ ਵੇਖਦੇ ਹੋ? ਇਹ ਯੀਸੂ ਜਿਹੜਾ ਤੁਹਾਡੇ ਕੋਲੋਂ ਆਕਾਸ਼ ਉੱਪਰ ਉਠਾ ਲਿਆ ਗਿਆ ਉਸੇ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਤੁਸਾਂ ਉਸ ਨੂੰ ਆਕਾਸ਼ ਉੱਤੇ ਜਾਂਦੇ ਵੇਖਿਆ। ਇਹ ਮਹਿਮਾ ਭਰਿਆ ਯੀਸ਼ੂ ਜੀ ਜਿਹੜਾ ਆਕਾਸ਼ ਵਿੱਚ ਗਿਆ, ਇਹੋ ਮਹਿਮਾ ਭਰਿਆ ਯੀਸ਼ੂ ਇਸੇ ਮਹਿਮਾ ਦੇ ਨਾਲ ਵਾਪਸ ਆਵੇਗਾ। ਪਵਿੱਤਰ ਪੁਸਤਕ ਸਾਨੂੰ ਦੱਸਦੀ ਹੈ, ਉਸ ਦਿਨ ਉਸਦੇ ਪੈਰ ਜੈਤੂਨ ਦੇ ਪਹਾੜ ਉੱਤੇ ਖੜ੍ਹੇ ਹੋਣਗੇ ਜਿਹੜਾ ਯਰੂਸ਼ਲਮ ਦੇ ਅੱਗੇ ਪੂਰਬ ਵੱਲ ਹੈ। ਮੈਨੂੰ ਇਸ ਖਬਰ ਨਾਲ ਖੁਸ਼ੀ ਹੁੰਦੀ ਹੈ ਕਿ ਪ੍ਰਭੂ ਦੇ ਮਾਤਾ ਜੀ ਉੱਥੇ ਸਨ। ਉਸ ਦੀ ਸਾਖ ਹੁਣ ਸਾਫ਼ ਕੀਤੀ ਜਾ ਚੁੱਕੀ ਹੈ। ਇਸ ਵੇਲੇ ਯੀਸ਼ੂ ਸਪਸ਼ਟ ਤੌਰ 'ਤੇ ਪਰਮੇਸ਼ਵਰ ਦਾ ਪੁੱਤਰ ਕੁਆਰੀ ਤੋਂ ਜੰਮਿਆ, ਜਿਵੇਂ ਕਿ ਉਸਦੀ ਮਾਤਾ ਨੇ ਦਾਅਵਾ ਕੀਤਾ ਸੀ। ਰਸੂਲਾਂ ਅਤੇ ਵਿਸ਼ਵਾਸੀਆਂ ਦਾ ਕੰਮ ਉੱਥੇ ਇੱਕ ਹੋਣਾ ਅਤੇ ਪ੍ਰਾਰਥਨਾ ਕਰਨਾ ਅਤੇ ਪਵਿੱਤਰ ਆਤਮਾ ਦਾ ਇੰਤਜ਼ਾਰ ਕਰਨਾ ਸੀ। ਅੱਜ ਸਾਡੇ ਕੋਲ ਕੋਈ ਅਜਿਹਾ ਤਰੀਕਾ ਨਹੀਂ ਜਿਸ ਨਾਲ ਅਸੀਂ ਉਸ ਸਮੇਂ ਦੀ ਨਕਲ ਕਰ ਸਕੀਏ। ਇਸ ਦੀ ਨਕਲ ਨਹੀਂ ਕੀਤੀ ਜਾ ਸਕਦੀ। ਅਸੀਂ ਪਵਿੱਤਰ ਆਤਮਾ ਦੇ ਆਉਣ ਦੀ ਉਡੀਕ ਨਹੀਂ ਕਰ ਰਹੇ। ਉਹ 2000 ਵਰੇ ਪਹਿਲਾਂ ਹੀ ਆ ਚੁੱਕਿਆ ਹੈ। ਅੱਜ ਸਾਨੂੰ ਦੁਬਾਰਾ ਫਿਰ ਪਵਿੱਤਰ ਆਤਮਾ ਦੇ ਇੰਤਜ਼ਾਰ ਕਰਨ ਦੀ ਲੋੜ ਨਹੀਂ। ਉਹ ਆ ਚੁੱਕਿਆ ਹੈ। ਉਹ ਸਾਡੇ ਵਿੱਚ ਵਸਣ ਲਈ ਆਇਆ ਹੈ। ਉਹ ਆਪਣੀ ਸੇਵਾ ਲੈਣ ਲਈ ਆਪਣੇ ਲੋਕਾਂ ਦੇ ਵਿੱਚ ਆਉਂਦਾ ਹੈ। ਉਸ ਦੇ ਨਾਲ ਸਾਡਾ ਮਸਾ ਕੀਤਾ ਗਿਆ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਭਰਪੂਰੀ ਦੇ ਵਿੱਚ ਰਹਿੰਦੇ ਹੋਏ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਲੱਗੇ ਰਹੀਏ। ਅਜ਼ੀਜ਼ੋ, ਮੈਨੂੰ ਆਸ ਹੈ ਕਿ ਆਪ ਇਸੇ ਤਰ੍ਹਾਂ ਅਗਲੇ ਪ੍ਰੋਗਰਾਮ ਵਿੱਚ ਆਉਣ ਤੋਂ ਪਹਿਲਾਂ ਇਸ ਪੁਸਤਕ ਦੇ 1 ਅਧਿਆਏ ਉਸਦੀਆਂ 14 ਆਇਤਾਂ ਤੋਂ ਅੱਗੇ ਦੇ ਭਾਗ ਨੂੰ ਜ਼ਰੂਰ ਪੜ੍ਹ ਕੇ ਆਓ, ਤਾਂ ਕਿ ਅਸੀਂ ਇਸ ਪ੍ਰੋਗਰਾਮ ਦੇ ਦੁਆਰਾ ਪਰਮੇਸ਼ਵਰ ਦੀ ਬਾਣੀ ਉੱਤੇ ਲਗਾਤਾਰ ਵਿਚਾਰ ਕਰ ਸਕੀਏ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।